ਸ੍ਰੀ ਰਾਗ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਹੁਣ ਗੁਰੂ ਨਾਨਕ ਦੇਵ ਜੀ ਸ੍ਰੀ ਰਾਗ ਦੇ ਵਿੱਚ 14ਵੀਂ ਅਸ਼ਟਪਦੀ ਹੈ ਇਹ ਬਾਹਟ ਅੰਗ ਤੇ ਬਖਸ਼ਿਸ਼ ਕਰਦੇ ਨੇ। ਰਾਮ ਨਾਮ ਮਨ ਬੇਦਿਆ ਅਵਰ ਕੇ ਕਰੀ ਵਿਚਾਰ। ਹੁਣ ਜਦੋਂ ਰਾਮ ਦੇ ਨਾਮ ਵਿੱਚ ਵਾਹਿਗੁਰੂ ਨਾਮ ਦੇ ਵਿੱਚ ਮਨ ਸਾਡਾ ਤਦਾਕਾਰ ਹੋ ਗਿਆ, ਰਚ ਮਿਚ ਗਿਆ, ਇੱਕ ਮਿਕ ਹੋ ਗਿਆ, ਗੱਲ ਖਤਮ ਹੋ ਗਈ। ਹੁਣ ਇਹ ਤੋਂ ਇਲਾਵਾ ਹੋਰ ਕੀ ਵਿਚਾਰ ਕਰਨੀ ਹੈ? ਜਿਵੇਂ ਮਹਾਂਪੁਰਖ ਕਥਾ ਕਰਕੇ ਉੱਠ ਕੇ ਆਏ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਆ ਕੇ ਪਲੰਘ 'ਤੇ ਬਹਿ ਗਏ ਆਪਣੇ ਆਸਣ 'ਤੇ, ਮਗਰ ਹੀ ਇੱਕ ਸਿੰਘ ਆ ਗਿਆ, ਬਹਿ ਕੇ ਫਤਿਹ ਬੁਲਾ ਕੇ ਕਹਿੰਦਾ ਮਹਾਰਾਜ ਜੀ ਹੋਰ ਵਿਚਾਰ ਸੁਣਾਓ। ਮਹਾਂਪੁਰਖ ਕਹਿੰਦੇ ਮੈਂ 2 ਘੰਟੇ ਵਿਚਾਰ ਹੀ ਸੁਣਾ ਕੇ ਆਇਆ। ਫਿਰ ਬੈਠਾ ਕਹਿੰਦਾ ਜੀ ਹੋਰ ਕਰੋ ਵਿਚਾਰ ਕੋਈ ਦੱਸੋ। ਕਹਿਣ ਲੱਗੇ ਇਸ ਤੇ ਉੱਪਰ ਨਹੀਂ ਵੀ ਚਾਰ ਜਾ ਕੇ ਮਨ ਵਸਿਆ ਨਿਰੰਕਾਰ ਬਾਣੀ 'ਚ ਲਿਖਿਆ ਹੋਇਆ। ਇੱਥੇ ਸਤਿਗੁਰੂ ਇਹੀ ਕਹਿੰਦੇ ਕਿ ਰਾਮ ਨਾਮ ਮਨ ਬੇਧਿਆ ਅਵਰ ਕੇ ਕਰੀ ਵਿਚਾਰ। ਜਦੋਂ ਮਨ ਪਰਮਾਤਮਾ ਦੇ ਨਾਮ ਦੇ ਵਿੱਚ ਬਿੰਨਿਆ ਗਿਆ, ਇੱਕ ਮਿਕ ਹੋ ਗਿਆ, ਇਹਦੇ ਉੱਤੇ ਹੋਰ ਕਿਹੜੀ ਵਿਚਾਰ ਹੋ ਸਕਦੀ? ਬਸ ਵਿਚਾਰਾਂ ਖਤਮ ਹੋ ਗਈਆਂ ਸਾਰੀਆਂ, ਕਿਉਂਕਿ ਪਰਮਾਤਮਾ ਦੇ ਵਿੱਚ ਚਿੱਤ ਜੁੜ ਗਿਆ। ਸ਼ਬਦ ਸੁਰਤ ਸੁਖ ਉਪਜੈ ਪ੍ਰਭ ਰਾਤਾ ਸੁਖਸਾਰ। ਸੁਖ ਸਰੂਪ ਗੁਰਾਂ ਦੇ ਸ਼ਬਦ ਦੀ ਜਿਹੜੀ ਸੁਰਤ ਹੁੰਦੀ ਨਾ, ਸੁਰਤ ਤੋਂ ਭਾਵ ਗਿਆਤ ਪੈਦਾ ਹੋ ਗਈ ਮਨ ਦੇ ਅੰਦਰ, ਉਹਦੇ ਕਰਕੇ ਫਿਰ ਵਾਹਿਗੁਰੂ ਦੇ ਵਿੱਚ ਰੰਗਿਆ ਗਿਆ ਜੀਵ, ਤਦਾਕਾਰ ਹੋ ਗਿਆ, ਰਚ ਮਿਚ ਗਿਆ। ਵਾਹਿਗੁਰੂ ਦੀ ਕਿਰਪਾ ਨਾਲ ਹੀ ਸਾਰ ਸੁੱਖ ਸ੍ਰੇਸ਼ਟ ਆਤਮਕ ਸੁੱਖ ਅੰਦਰੋਂ ਪ੍ਰਗਟ ਹੋ ਗਿਆ। ਬਹੁਤ ਸ਼ਾਂਤ ਚਿੱਤ ਹੋ ਗਿਆ, ਠੰਡ ਪੈ ਗਈ, ਉੱਥੇ ਕੋਈ ਚੀਜ਼ ਨਹੀਂ ਅੰਦਰ ਹੁਣ। ਕਾਮ ਕ੍ਰੋਧ ਆਦਿਕ ਸਭ ਉੱਡ ਗਏ ਨੇ, ਈਰਖਾ ਦਵੈਸ਼ ਖਤਮ ਹੋ ਗਏ ਨੇ, ਨਿੰਦਾ ਚੁਗਲੀ ਨੂੰ ਜੀ ਨਹੀਂ ਕਰਦਾ, ਕੁਛ ਖਾਣ ਪੀਣ ਨੂੰ ਜੀ ਨਹੀਂ ਕਰਦਾ। ਇੱਕ ਮਨ ਹੋ ਕੇ ਪਰਮਾਤਮਾ ਦੇ ਨਾਮ ਦੇ ਵਿੱਚ ਗੁਰਸਿੱਖ ਲੀਨ ਰਹਿੰਦਾ। ਕੀ ਕਹਿਣਾ, ਕਿਤੇ ਲੋੜ ਪਈ ਪਾਣੀ ਮਾੜਾ ਜਿਹਾ ਪੀ ਲਿਆ, ਥੋੜ੍ਹੀ ਜਿਹੀ ਰੋਟੀ ਖਾ ਲਈ, ਬਸ ਫਿਰ ਜੁੜਿਆ ਰਹਿੰਦਾ। ਕੋਈ ਉਹਦਾ ਵਿਸ਼ੇਸ਼ ਧਿਆਨ ਨਹੀਂ, ਸੰਸਾਰ ਦੇ ਲੋਕਾਂ ਦਾ ਤਾਂ ਧਿਆਨ ਹੀ ਇੱਧਰ ਉੱਧਰ ਬੜਾ ਖਿੰਡਦਾ। ਜਿਉਂ ਭਾਵੈ ਤਿਉਂ ਰਾਖ ਤੂੰ, ਮੈਂ ਹਰ ਨਾਮ ਆਧਾਰ। ਇਹ ਮਹਾਰਾਜ ਮੈਨੂੰ ਤਾਂ ਨਾਮ ਦਾ ਹੀ ਆਸਰਾ, ਜਿਵੇਂ ਤੁਹਾਨੂੰ ਭਾਉਂਦਾ ਸਾਨੂੰ ਰੱਖ ਲਓ, ਕਿਰਪਾ ਕਰ ਦਿਓ ਸਾਡੇ 'ਤੇ। ਅਸੀਂ ਤਾਂ ਇੱਕ ਤੁਹਾਡੇ ਨਾਮ ਦਾ ਹੀ ਆਸਰਾ ਲਿਆ, ਕਿਉਂਕਿ ਸਾਨੂੰ ਇਹ ਪਤਾ ਲੱਗ ਗਿਆ ਕਿ ਨਾਮ ਨਾਲ ਜਦ ਇੱਡੀ ਵੱਡੀ ਸ੍ਰਿਸ਼ਟੀ ਰਚ ਸਕਦਾ ਉਹ, ਤਾਂ ਇਸ ਤਾਂ ਹੈ ਹੀ ਛੋਟੇ ਜਿਹੇ, ਤੇਰੇ ਨਾਮ ਦਾ ਹੀ ਆਸਰਾ ਸਾਨੂੰ। ਸਾਨੂੰ ਤਾਂ ਇਹ ਪਤਾ ਲੱਗਿਆ ਕਿ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਆਗਾਸ ਪਾਤਾਲ। ਜਦ ਨਾਮ ਦੇ ਆਸਰੇ ਤਾਰੇ ਖੜ੍ਹੇ ਨੇ, ਨਾਮ ਦੇ ਆਸਰੇ ਚੰਦਰਮਾ ਸੂਰਜ ਖੜ੍ਹਾ ਹੈ, ਧਰਤੀ ਕੜੀ ਹੈ, ਨਾਮ ਦੇ ਆਸਰੇ ਸਾਰੀ ਸ੍ਰਿਸ਼ਟੀ ਬਣੀ ਹੈ, ਤਾਂ ਫਿਰ ਅਸੀਂ ਨਾਮ ਕਿਉਂ ਛੱਡੀਏ, ਨਾਮ ਦਾ ਆਸਰਾ ਕਿਉਂ ਨਾ ਦਈਏ। ਮਨ ਰੇ ਸਾਚੀ ਖਸਮ ਰਜਾਏ, ਇਹ ਮੇਰੇ ਮਨਾਂ ਜੋ ਹੈ ਨਾ, ਖਸਮ ਤੋਂ ਭਾਵ ਮਾਲਕ ਹੈ ਵਾਹਿਗੁਰੂ, ਮਾਲਕ ਵਾਹਿਗੁਰੂ ਦੀ ਜਿਹੜੀ ਰਜਾਏ ਆਗਿਆ ਮੰਨ ਲੈਣੀ ਨਾ, ਇਹੋ ਸੱਚੀ ਭਗਤੀ ਹੈ। ਹੋਰ ਸੱਚੀ ਭਗਤੀ ਕਿਹੜੀ? ਜਿਹੜੀ ਆਪਾਂ ਕਹਿੰਦੇ ਕਿ ਮੈਂ ਭਗਤੀ ਕਰਨੀ ਹੈ, ਮੈਂ ਤਾਂ ਜੀ ਭਗਤੀ ਕਰਨੀ ਹੈ, ਮਹਾਰਾਜ ਜੀ ਮੈਂ ਭਗਤੀ ਕਰਨੀ, ਮੈਂ ਤੁਹਾਡੀ ਕੋਈ ਗੱਲ ਨਹੀਂ ਮੰਨਣੀ ਹੋਰ, ਇਹ ਕਾਹਦੀ ਭਗਤੀ ਹੋਈ? ਜਿਹਨੇ ਮਹਾਰਾਜ ਦੀ ਆਗਿਆ ਮੰਨੀ ਆ, ਉਹ ਆਗਿਆ ਹੀ ਤਾਂ ਭਗਤੀ ਹੁੰਦੀ ਹੈ, ਹੋਰ ਭਗਤੀ ਕਿਹੜੀ ਹੁੰਦੀ? ਬਹਿ ਕੇ ਹੋਰ ਜੀ ਮੈਂ ਤਾਂ ਬਸ ਵਾਹਿਗੁਰੂ ਇਹਨੂੰ ਕਰਨਾ, ਜਿਵੇਂ ਖੀਰ ਖਾਣਾ ਸਿੱਖ ਨੇ ਕਿਹਾ, ਮੈਂ ਤਾਂ ਮਹਾਰਾਜ ਦੀ ਆਗਿਆ ਮੰਨੂੰਗਾ, ਹੋਰ ਨਹੀਂ ਕਿਸੇ ਦੀ ਗੱਲ ਮੰਨਦਾ। ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਬਹੁਤ ਸਾਰੇ ਬੰਦੇ ਕਹਿੰਦੇ ਅਸੀਂ ਤਾਂ ਬਸ ਦੇਖੋ ਜੀ ਭਗਤੀ ਕਰ ਹੀ ਰਹੇ ਹਾਂ ਜੀ, ਪਰ ਆਗਿਆ ਨਹੀਂ ਮੰਨਦੇ। ਮਹਾਰਾਜ ਕਹਿੰਦੇ ਜਦ ਤੱਕ ਆਗਿਆ ਨਹੀਂ ਮੰਨਦੇ, ਉਹ ਫਿਰ ਭਗਤੀ ਤੁਹਾਡੀ ਸਾਰੀ ਨਿਸਫਲ ਹੋ ਜਾਂਦੀ। ਇਸ ਕਰਕੇ ਪਹਿਲਾਂ ਆਗਿਆ, ਯਹੀ ਮੋਰ ਆਗਿਆ ਸੁਣੋ ਹੇ ਪਿਆਰੇ, ਬਿਨਾਂ ਸ਼ਸਤਰ ਕੇ ਸਿੰਘ ਨਾ ਦੇਵੋ ਦੀਦਾਰੇ। 10ਵੇਂ ਪਾਤਸ਼ਾਹ ਨੇ ਆਗਿਆ ਕਰਤੀ ਸਾਰੀ ਸੰਗਤ ਨੂੰ, ਬਿਨਾਂ ਸ਼ਸਤਰਾਂ ਤੋਂ ਬਿਨਾਂ ਕੇਸਾਂ ਤੋਂ ਨਾ ਮੇਰੇ ਕੋਲ ਆਇਓ, ਜਿਹੜਾ ਮੈਨੂੰ ਮੱਥਾ ਟੇਕਣ ਆਉਂਦਾ, ਮੇਰੀ ਖੁਸ਼ੀ ਚਾਹੁੰਦਾ, ਸਿਰ 'ਤੇ ਦਸਤਾਰ, ਸੋਹਣਾ ਜੂੜਾ, ਸੁੰਦਰ ਦਾੜਾ, ਸ਼ਸਤਰ ਸਜਾਏ ਹੋਣ, ਵੱਡੇ ਗਾਤਰੇ ਵਾਲੇ ਸ੍ਰੀ ਸਾਹਿਬ, ਇੱਕ ਬਰਛਾ, ਤੀਰ ਕਮਾਣ, ਵੱਧ ਤੋਂ ਵੱਧ ਸ਼ਸਤਰਧਾਰੀ ਹੋ ਕੇ ਮੇਰੇ ਕੋਲ ਆਓ, ਤਾਂ ਮੈਂ ਫਿਰ ਖੁਸ਼। 6ਵੇਂ ਪਾਤਸ਼ਾਹ ਨੇ ਵੀ ਇਹੀ ਕਿਹਾ, ਮਾਇਆ ਨਹੀਂ ਲਿਆਉਣੀ, ਹੁਣ ਘੋੜੇ ਲਿਆਓ, ਸ਼ਸਤਰ ਲਿਆਓ, ਤੀਰ ਲਿਆਓ, ਬਰਛੇ ਲਿਆਓ। ਇਸੇ ਤਰ੍ਹਾਂ 10ਵੇਂ ਪਾਤਸ਼ਾਹ ਨੇ ਕਿਹਾ, ਆਗਿਆ ਮੰਨਣ ਵਿੱਚ ਸੁੱਖ ਹੈ, ਮਹਾਰਾਜ ਨੇ ਇੱਕ ਵਾਰ ਬਾਬਾ ਗੁਰਬਖਸ਼ ਸਿੰਘ ਰਾਮ ਕੁਆਇਰ ਜਦੋਂ ਬਹੁਤ ਉੱਚੀ ਅਵਸਥਾ ਦੇ ਮਾਲਕ ਬਣ ਗਏ ਆਗਿਆ, ਹੁਣ ਸਤਿਗੁਰੂ ਮਹਾਰਾਜ ਨੇ ਆਗਿਆ ਵਿੱਚ ਪਰਖ ਲੈਣੀ ਚਾਹੀ ਕਿ ਦੇਖੀਏ ਕਿ ਹੈ ਤਾਂ ਅਵਸਥਾ ਬਹੁਤ ਉੱਚੀ, ਹੁਣ ਦੇਖਦੇ ਹਾਂ ਕਿਤੇ ਹਉਮੈ ਅੰਦਰ ਬੈਠੀ ਆ ਕਿ ਨਿਕਲ ਗਈ ਹੁਣ ਸਾਰੀ। ਜਦੋਂ ਕੜਾਹ ਪ੍ਰਸ਼ਾਦ ਦੀ ਪ੍ਰਾਂਤ ਭਰੀ ਪਈ ਸੀ ਮਹਾਰਾਜ ਦੇ ਕੋਲੇ, ਸੰਗਤ ਨੂੰ ਮਹਾਰਾਜ ਕਹਿੰਦੇ ਅਰਦਾਸ ਹੋ ਗਈ ਜਦੋਂ, ਕਹਿੰਦੇ ਅੱਜ ਕੜਾਹ ਪ੍ਰਸ਼ਾਦ ਵਰਤਾਇਆ ਨਹੀਂ ਜਾਵੇਗਾ। ਕਹਿੰਦੇ ਕਿਉਂ ਜੀ? ਅੱਜ ਲੁੱਟ ਪੈਣੀ ਹੈ ਕੜਾਹ ਪ੍ਰਸ਼ਾਦ ਦੀ, ਉੱਠ ਕੇ ਸਾਰੇ ਲੁੱਟਣ ਲੱਗ ਜਾਓ ਅੱਜ, ਜਿਹਨੇ ਜਿੰਨਾ ਲੈ ਲਿਆ। ਇਹ ਸੀ ਆਗਿਆ, ਹਉਮੈ ਦੀ ਨਿਵਿਰਤੀ। ਕੌਣ ਕਹਿੰਦਾ? ਗੁਰੂ ਸਾਹਿਬ ਦਸਵੇਂ ਪਾਤਸ਼ਾਹ ਨੇ। ਸਾਰੀ ਸੰਗਤ ਨੇ ਜਦੋਂ ਲੁੱਟ ਪਾਤੀ ਉਸ ਵਕਤ, ਕਿਸੇ ਦੀ ਪੱਗ ਲੱਤ ਬੁਰੇ ਹਾਲ, ਸਤਿਗੁਰੂ ਬਹੁਤ ਹੱਸਦੇ ਆ। ਬਾਬਾ ਗੁਰਬਖਸ਼ ਸਿੰਘ ਰਾਮ ਕੁਆਇਰ ਇੱਕ ਖੂੰਜੇ ਲੱਗ ਕੇ ਆਰਾਮ ਨਾਲ ਬੈਠੇ। ਜਦੋਂ ਸਾਰੀ ਸੰਗਤ ਟੇਕ ਕੇ ਬੈਠ ਗਈ, ਬਾਬਾ ਜੀ ਨੇ ਉੱਠ ਕੇ ਕਿਣਕਾ ਲਿਆ, ਛਕ ਲਿਆ। ਮਹਾਰਾਜ ਦਸਵੇਂ ਪਾਤਸ਼ਾਹ ਕਹਿਣ ਲੱਗੇ, ਹਲੇ ਕਮੀ ਹੈ ਬਾਬਾ ਜੀ, ਭਾਈ ਗੁਰਬਖਸ਼ ਸਿੰਘ ਕਮੀ ਹੈ ਹਲੇ। ਮਹਾਰਾਜ ਹੁਕਮ, ਕਹਿੰਦੇ ਕੀ ਹੁਕਮ ਹੋਇਆ ਸੀ ਗੁਰਾਂ ਦਾ? ਕਹਿੰਦੇ ਆਪ ਨੇ ਕਿਹਾ ਸੀ ਲੁੱਟ, ਦੇਗ ਦੀ ਲੁੱਟ ਹੋਣੀ ਹੈ, ਅਤੇ ਤੁਸੀਂ ਫਿਰ ਮੰਨਿਆ ਨਹੀਂ। ਮਹਾਰਾਜ ਮੈਂ ਕਿਹਾ ਜੀ ਦੇਗ ਦੀ ਬੇਅਦਬੀ ਹੋਊਗੀ, ਆਹ ਹੋਊਗਾ। ਉਹ ਮਹਾਰਾਜ ਕਹਿੰਦੇ ਸਾਡੇ ਬਚਨ ਦੀ ਬੇਅਦਬੀ ਤਾਂ ਕਰਤੀ ਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹੀ ਦੇਖਣਾ ਸੀ, ਹਲੇ ਅਵਸਥਾ ਵਿੱਚ ਕਚਿਆਈ ਹੈ, ਗੁਰਾਂ ਦਾ ਹੁਕਮ ਨਹੀਂ ਮੰਨ ਹੋਇਆ ਤੁਹਾਡੇ ਕੋਲੋਂ, ਹਲੇ ਆਪਣੀ ਬੁੱਧੀ ਦੀ ਸਿਆਣਪ ਵਰਤ ਲਈ, ਗੁਰਾਂ ਦਾ ਬਚਨ ਨਾ ਮੰਨ ਹੋਇਆ ਥੋਤੋਂ। ਹਾਂ ਮਹਾਰਾਜ, ਹੋ ਤਾਂ ਗਲਤੀ ਗਈ। ਕਹਿੰਦੇ ਮਹਾਰਾਜ ਇੱਕ ਮੌਕਾ ਹੁਣ ਫਿਰ ਦੁਬਾਰਾ ਦਿਓ। ਫਿਰ ਦੇਗ ਤਿਆਰ ਕਰਵਾਈ ਸ਼ਾਮ ਨੂੰ, ਫਿਰ ਸਤਿਗੁਰੂ ਕਹਿੰਦੇ ਲੁੱਟ। ਫਿਰ ਸਾਰੇ ਜਾਣੇ, ਬਾਬਾ ਗੁਰਬਖਸ਼ ਸਿੰਘ ਹੁਣੀ ਇੰਨੀ ਉੱਚੀ ਅਵਸਥਾ ਦੇ ਮਾਲਕ, ਫਿਰ ਦੇਗ ਲੁੱਟੀ। ਸਤਿਗੁਰੂ ਕਹਿੰਦੇ ਜਦੋਂ ਮੈਂ ਕੋਈ ਬਚਨ ਕਹਿੰਦਾ ਹੁੰਦਾ ਉਦੋਂ ਮਰਿਆਦਾ ਜਾਂ ਹੋਰ ਕੋਈ ਚੀਜ਼ ਨਹੀਂ ਦੇਖੀ ਦੀ ਹੁੰਦੀ, ਉਦੋਂ ਜਦੋਂ ਸਤਿਗੁਰ ਆਪ ਕਹਿੰਦੇ ਹੋਣ ਨਾ, ਉਦੋਂ ਨਹੀਂ ਆਖੀਦਾ ਆਹ ਤਾਂ ਮਰਿਆਦਾ ਨਹੀਂ ਜੀ, ਆਹ ਫਲਾਨੀ ਗੱਲ। ਮਰਿਆਦਾ ਬਣਾਉਣ ਵਾਲਾ ਕੌਣ ਹੈ? ਸਤਿਗੁਰੂ। ਅਤੇ ਕਹਿਣ ਵਾਲਾ ਕੌਣ ਹੈ? ਸਤਿਗੁਰੂ। ਅਤੇ ਫਿਰ ਉੱਥੇ ਹਉਮੈ ਕਿੱਥੋਂ ਆ ਗਈ ਵਿੱਚ ਤੇਰੇ 'ਚ? ਇਸ ਕਰਕੇ ਸਤਿਗੁਰੂ ਕਹਿੰਦੇ ਮਨ ਰਹੇ ਸੱਚ ਹੀ ਖਸਮਰ ਜਾਏ, ਆਗਿਆ ਮਨ ਲੈਣੀ ਹੀ ਭਗਤੀ ਹੁੰਦੀ ਬਸ, ਜੋ ਹੁਕਮ ਹੋਇਆ। ਕਿੰਤੂ ਤਾਂ ਹੈ ਹੀ ਨਹੀਂ, ਪੰਜ ਕਕਾਰਾਂ 'ਤੇ ਕਿੰਤੂ ਹੈ ਲੋਕਾਂ ਦਾ, ਪੰਜ ਬਾਣੀਆਂ 'ਤੇ ਕਿੰਤੂ ਹੈ, ਕ੍ਰਿਤਾਂ 'ਤੇ ਕਿੰਤੂ ਹੈ, ਹਰੇਕ ਚੀਜ਼ 'ਤੇ ਕਿੰਤੂ। ਕਿਹੜੀ ਚੀਜ਼ 'ਤੇ ਨਹੀਂ ਕਿੰਤੂ? ਉਹ ਕਿੰਤੂ ਵਾਲਾ ਸਿੱਖ ਨਹੀਂ ਹੁੰਦਾ ਬਈ, ਜਾਓ ਕਿਤੇ ਹੋਰ ਗੁਰੂ ਦੇਖੋ ਆਪਣਾ। ਜਿਹਨੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ, ਜਿਹਨੇ ਦਸਵੇਂ ਪਾਤਸ਼ਾਹ ਨੂੰ ਮੰਨਣਾ, ਗੁਰੂ ਨਾਨਕ ਸਾਹਿਬ ਨੂੰ ਮੰਨਣਾ, ਉੱਥੇ ਤਾਂ ਕਿੰਤੂ ਹੀ ਨਹੀਂ ਹੈ, ਉੱਥੇ ਤਾਂ ਸੱਤ ਬਚਨ ਹੈ। ਬਸ ਹੁਕਮ ਹੋ ਗਿਆ ਸੋ ਮੰਨ ਲਿਆ। ਅਸੀਂ ਨਹੀਂ ਸੋਚਣਾ, ਜੇ ਸੋਚਣ ਖੜ ਗਏ ਨਾ ਬਾਬਾ ਲਹਿਣਾ ਜੀ ਨੂੰ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਪੁਰਖਾ ਬਾਟਾ ਕੱਢ ਲਿਆ। ਸ਼੍ਰੀ ਚੰਦ ਜੀ ਨੂੰ ਕਿਹਾ, ਕਹਿੰਦੇ ਪਿਤਾ ਜੀ ਚੰਗੇ ਤੁਸੀਂ, ਮੇਰੇ ਕੱਪੜੇ ਖਰਾਬ ਹੋ ਜਾਣਗੇ। ਲਕਸ਼ਮੀ ਦਾਸ ਜੀ ਵੀ ਕਹਿਣ ਲੱਗੇ, ਨਾ ਜੀ ਨਾ ਮੇਰੇ ਸਿਲਕੀ ਚੋਲਾ ਖਰਾਬ, ਮੇਰੇ ਨਾਲ ਦੇ ਕੀ ਕਹਿਣਗੇ, ਗੁਰੂ ਦਾ ਪੁੱਤ ਹੋ ਕੇ ਗੰਦੇ ਚੜ੍ਹੇ ਜੇ ਛਾਲ ਮਾਰੀ। ਪਰ ਬਾਬਾ ਲਹਿਣਾ ਜੀ ਨੇ ਇਸ਼ਾਰਾ ਹੀ ਮੰਗਿਆ, ਜਦੇ ਹੀ ਛਾਲ ਮਾਰ ਕੇ ਉੱਥੋਂ ਕੱਢ ਕੇ ਲਿਆ ਕੇ ਬਾਟਾ ਮਾਂਝ ਕੇ ਪੰਜ ਇਸ਼ਨਾਨਾਂ ਕਰਕੇ ਸਾਫ਼ ਸੁਥਰੇ ਹੋ ਕੇ ਲੱਕ ਨੂੰ ਪਰਨਾ ਬੰਨ੍ਹ ਕੇ ਫਿਰ ਤਤਪਰ ਹੋ ਕੇ ਖੜ੍ਹੇ ਨੇ, ਗਲ 'ਚ ਪਰਨਾ ਪਾਇਆ। ਹੁਕਮ ਮਹਾਰਾਜ, ਸਤਿਗੁਰੂ ਕਹਿੰਦੇ ਇਹ ਹੈ ਹੁਕਮ, ਹੁਕਮ ਨੂੰ ਮੰਨ ਲਿਆ। ਅਤੇ ਜਿਹਨੇ ਹੁਕਮ ਮੰਨਣ ਵਿੱਚ ਜ਼ਰਾ ਕੁ ਢਿੱਲ ਕਰਤੀ, ਮਾੜਾ ਜਿਹਾ ਵੀ ਕਿੰਤੂ ਕਰਤਾ, ਉਹ ਜੀ ਹਲੇ ਸੋਚਾਂਗੇ, ਅੰਮ੍ਰਿਤ ਕਾ ਛਕਣਾ, ਬਾਣੀ ਪੜ੍ਹਨੀ ਕਿ ਨਹੀਂ ਪੜ੍ਹਨੀ, ਉਹ ਸੋਚਦਾ ਹੀ ਰਹਿ ਜੀ ਭਾਈ, ਫਿਰ ਤਾਂ ਹੁਕਮ ਤਾਂ ਮੰਨਿਆ ਹੀ ਨਾ। ਸਤਿਗੁਰੂ ਦਾ ਹੁਕਮ ਤਾਂ ਤੁਰੰਤ ਹੀ ਮੰਨਣਾ ਪੈਂਦਾ, ਕਿਉਂਕਿ ਉਹ ਆਪਾਂ ਨੂੰ ਕਿਹੜਾ ਸਤਿਗੁਰ 'ਤੇ ਕੋਈ ਸ਼ੰਕਾ ਵੀ ਅਧੂਰੇ ਸਤਿਗੁਰ ਨੇ ਖਾਨੀ ਅਧੂਰਾ ਹੀ ਹੁਕਮ ਕਰਤਾ ਹੋਣਾ, ਜਾਂ ਪੰਜਾਂ ਦੇ ਸੀਸ ਮੰਗੇ ਨੇ। ਇਹ ਤਾਂ ਗੱਲਾਂ ਬਣਾਈਆਂ ਲੋਕਾਂ ਨੇ, ਆਖੇ ਪਹਿਲੀ ਵਾਰ ਬਚਨ ਹੋਇਆ, ਫਿਰ ਦੂਜੀ ਵਾਰ ਹੋਇਆ, ਤੀਜੀ ਵਾਰ ਹੋਇਆ। ਪਰ ਜਿਹੜਾ ਔਰੰਗਜ਼ੇਬ ਦਾ ਬੰਦਾ ਉੱਥੇ ਬੈਠਾ ਸੀ, ਉਹਨੇ ਲਿਖਿਆ ਪਹਿਲੇ ਹੁਕਮ ਵਿੱਚ ਹੀ ਭਾਈ ਦਇਆ ਸਿੰਘ ਖੜ੍ਹੇ ਹੋ ਗਏ ਸੀ, ਝਟਪਟ, ਮਹਾਰਾਜ ਮੇਰਾ ਸੀਸ ਹਾਜ਼ਰ ਹੈ, ਆ ਜਾ ਵੀ ਇੱਧਰ। ਦੂਜਾ, ਤੀਜਾ, ਚੌਥਾ, ਪੰਜਵਾਂ ਬਚਨ ਕਰਦਿਆਂ ਪੰਜ ਪਿਆਰਿਆਂ ਨੇ ਸੀਸ ਅਰਪਣ ਕਰ ਦਿੱਤੇ ਮਹਾਰਾਜ ਨੂੰ। ਸੋਚਿਆ ਨਹੀਂ ਕੁਛ, ਜਦੋਂ ਸਿੱਖ ਸੋਚਣ ਖੜ੍ਹ ਜਾਂਦਾ, ਸਤਿਗੁਰੂ ਨੇ ਤੂੰ ਪਿੱਛੇ ਹੋ ਜਾ, ਢਿੱਲਾ ਮੱਠਾ ਨਾ ਹੋਵੇ ਤਾਂ, ਕੱਚਾ ਪਿੱਲਾ ਕਿੱਧਰ ਆ ਗਿਆ ਤੂੰ? ਜਿਹੜਾ ਬਚਨ ਮੰਨ ਗਿਆ ਸੋ ਪਾਰ ਹੋਇਆ। ਜਿਨ ਤਨ ਮਨ ਸਾਜ ਸੀ ਗਾਰਿਆ, ਤਿਸ ਛੇਤੀ ਲਿਵ ਲਾਏ ਰਹਾਉ। ਜਿਸ ਵਾਹਿਗੁਰੂ ਨੇ ਸਰੀਰ ਦਿੱਤਾ, ਉਹਦਾ ਦਿੱਤਾ ਸਰੀਰ ਹੈ, ਮਨ ਨੂੰ ਸਾਜ ਕੇ ਫਿਰ ਸੋਭਾ ਵਾਲਾ ਬਣਾਇਆ, ਸ਼ਿੰਗਾਰਿਆ ਹੈ, ਉਸ ਵਾਹਿਗੁਰੂ ਨਾਲ ਵਿੱਚ ਲਿਵ ਲਾ ਭਾਈ, ਉਹਦੇ 'ਚ ਲਿਵ ਲਾ, ਜੋ ਸਤਿਗੁਰੂ ਕਹਿੰਦੇ ਨੇ ਉਹੀ ਕਰਨਾ। ਮੇਘਾਲਿਆ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਗਏ ਭਾਈ ਬਾਲਾ ਮਰਦਾਨਾ ਨਾਲ, ਉੱਥੋਂ ਦਾ ਰਾਜਾ ਬਹੁਤ ਸ਼ਰਧਾਲੂ ਅਤੇ ਭਜਨੀਕ ਸੀ। ਮਹਾਰਾਜ ਕਹਿੰਦੇ ਬਾਲਾ, ਰਾਜਾ ਬੜਾ ਭਜਨੀਕ ਹੈ, ਸ਼ਰਧਾ ਵਾਲਾ, ਸਭ ਇੱਕ ਪਰਖ ਲੈਣੀ ਮੈਂ ਇਹਦੀ, ਜੇ ਪਰਖ 'ਚ ਪਾਰ ਹੋ ਗਿਆ ਨਾ ਸਮਝ ਲੈ ਪਾਰ ਹੀ ਪਾਰ ਹੈ, ਜੇ ਫੇਲ ਹੋ ਗਿਆ ਫਿਰ ਇੱਕ ਜਨਮ ਹੋਰ ਲੈਣਾ ਪੈਣਾ। ਕਹਿੰਦੇ ਮਹਾਰਾਜ ਸੱਤ ਬਚਨ। ਉਸ ਵਕਤ ਮਹਾਰਾਜ ਨੇ ਆਪਣੀ ਸ਼ਕਤੀ ਨਾਲ ਭਾਈ ਬਾਲੇ ਨੂੰ ਸ਼ੇਰ ਬਣਾਤਾ, ਸ਼ੇਰ ਲਾਗੇ ਬੈਠਾ, ਮਰਦਾਨਾ ਭਾਈ ਲਾਗੇ ਬੈਠਾ। ਰਾਜਾ ਬੜੀ ਸ਼ਰਧਾ ਨਾਲ ਨੰਗੇ ਚਰਨੀ ਥਾਲ ਲੈ ਕੇ ਹੀਰਿਆਂ ਮੋਤੀਆਂ ਦੇ ਆਇਆ, ਰਾਣੀ ਸਮੇਤ, ਆਪਣਾ ਛੋਟਾ ਜਿਹਾ ਰਾਜਕੁਮਾਰ ਆ ਉਹਨਾਂ ਦਾ ਇੱਕ ਬੜਾ ਪਿਆਰਾ, ਉਹਨੂੰ ਨਾਲ ਲੈ ਕੇ ਆਏ ਨੇ। ਮਹਾਰਾਜ ਜੀ ਕਿਰਪਾ ਕਰੋ, ਮਹਿਲਾਂ ਚਰਨ ਪਾਓ, ਆਓ ਜੀ ਭੋਜਨ ਛਕੋ। ਸਤਿਗੁਰੂ ਕਹਿੰਦੇ ਅਸੀਂ ਮਹਿਲਾਂ ਤੋਂ ਕੀ ਲੈਣਾ, ਭੋਜਨ ਤੂੰ ਲੈ ਆਇਆ, ਅਸੀਂ ਛਕਦੇ ਹਾਂ, ਪਰ ਆਹ ਸਾਡਾ ਸ਼ੇਰ ਜਿਹੜਾ ਨਾ ਇਹ ਮਾਸ ਮੰਗਦਾ। ਮਹਾਰਾਜ ਇਹ ਕਿਹੜੀ ਗੱਲ ਹੋਈ, ਮੈਂ ਜਿੰਨਾ ਮਰਜ਼ੀ ਮਾਸ ਕਹੋ ਲਿਆ ਦਿੰਦਾ। ਸਤਿਗੁਰੂ ਕਹਿੰਦੇ ਨਹੀਂ, ਇਹ ਸਿਰਫ ਰਾਜਕੁਮਾਰ ਦਾ ਹੀ ਮਾਸ ਖਾਂਦਾ, ਹੋਰ ਨਹੀਂ ਖਾਂਦਾ ਕਿਸੇ ਦਾ। ਰਾਜਾ ਉਸੇ ਵਕਤ ਕਹਿੰਦਾ, ਮਹਾਰਾਜ ਲਓ ਜੀ ਆਹ ਰਾਜਕੁਮਾਰ ਹਾਜ਼ਰ ਹੈ, ਸ਼ੇਰ ਦੇ ਮੂਹਰੇ ਬਿਠਾਤਾ ਆਪਣਾ ਬੱਚਾ, ਲਓ ਮਹਾਰਾਜ ਜੀ ਹਾਜ਼ਰ। ਮਹਾਰਾਜ ਹੱਸ ਕੇ ਕਹਿੰਦੇ, ਚੱਲ ਬਈ ਬਾਲਿਆ ਹੋ ਜਾ ਪ੍ਰਗਟ। ਭਾਈ ਬਾਲਾ ਤਾਂ ਬਾਲਾ ਹੀ ਬਣ ਗਿਆ, ਸ਼ੇਰ ਦਾ ਰੂਪ ਤਬਦੀਲ ਕਰ ਦਿੱਤਾ। ਸਤਿਗੁਰੂ ਕਹਿਣ, ਲੈ ਵੀ ਬਾਲਿਆ ਇਹ ਰਾਜਾ ਪਾਸ ਹੋ ਗਿਆ, ਪਾਰ ਹੋ ਗਿਆ, ਬਸ ਇਹਨੇ ਮੇਰਾ ਬਚਨ ਮੰਨ ਲਿਆ। ਇਸ ਕਰਕੇ ਸਤਿਗੁਰੂ ਕਹਿੰਦੇ, ਜਿਹਨੇ ਸਾਰਾ ਕੁਝ ਦਿੱਤਾ ਉਹਦਾ ਬਚਨ ਮੰਨਦਿਆਂ ਢਿੱਲ ਕਿਉਂ ਲਾਈਏ। ਜੇ ਸਤਿਗੁਰੂ ਕੋਈ ਬਚਨ ਕਰ ਦੇਣ, ਤਨ ਬੈਸੰਤਰ ਹੋਮੀ ਹੈ ਇੱਕ ਰੱਤੀ ਤੋਲ ਕਟਾਏ, ਜੇਕਰ ਤਨ ਨੂੰ ਇੱਕ ਰੱਤੀ ਤੋਲ ਜਿੰਨਾ ਕੱਟ ਕੇ ਬੈਸੰਤਰ ਭਾਵ ਅੱਗ ਦੇ ਵਿੱਚ ਹੋਮੀਆਂ ਹੁੰਦਾ ਹਵਨ ਕੀਤਾ ਜਾਏ, ਸਾੜਿਆ ਜਾਵੇ ਨਾ, ਤਨ ਮਨ ਸਮਧਾ ਜੇਕਰ ਆਂਦਨ ਅਗਨ ਜਲਾਏ। ਜੇ ਤਨ ਮਨ ਨੂੰ ਸਮਧਾ ਹੁੰਦੀਆਂ ਲੱਕੜਾਂ, ਲੱਕੜਾਂ ਬਣਾ ਕੇ ਰਾਤ ਦਿਨ ਇਹਨਾਂ ਨਾਲ ਅੱਗ ਬਾਲੀ ਰੱਖੀਏ, ਹਰ ਨਾਮੈ ਤੁਲਨਾ ਪੁੱਜੇ ਜੇ ਲੱਖ ਕੋਟੀ ਕਰਮ ਕਮਾਏ। ਜੇ ਇਹੋ ਜਿਹੇ ਲੱਖਾਂ ਕਰੋੜਾਂ ਕਰਮ ਵੀ ਕਮਾਏ ਜਾਣ, ਤਾਂ ਵਾਹਿਗੁਰੂ ਨਾਮ ਦੇ ਬਰਾਬਰ ਨਹੀਂ ਪਹੁੰਚ ਸਕਦਾ ਕੁਛ ਵੀ, ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਜਾ ਸਕਦੀ, ਇੰਨਾ ਨਾਮ ਮਹਿੰਗਾ ਹੈ, ਇੰਨੀ ਕਿਰਪਾ ਵਾਲੀ ਚੀਜ਼ ਹੈ ਨਾਮ। ਅਰਧ ਸਰੀਰ ਕਟਾਈਐ ਸਿਰ ਕਰਵੱਤ ਧਰਾਏ, ਸਿਰ ਉੱਤੇ ਕਾਂਸ਼ੀ ਦਾ ਕਰਵੱਤ ਹੁੰਦਾ, ਕਲਵੱਤਰ ਰਖਾ ਕੇ ਸਰੀਰ ਨੂੰ ਅੱਧੋ ਅੱਧ ਕਟਵਾ ਦਈਏ। ਇਹ ਕਾਂਸ਼ੀ ਵਿੱਚ ਪਹਿਲਾਂ ਹੁੰਦਾ ਸੀ, ਅੰਗਰੇਜ਼ਾਂ ਨੇ ਬੰਦ ਕਰਾਇਆ, ਫਿਰ ਜਾ ਕੇ ਪਹਿਲਾਂ ਪੰਡਿਤ ਲੋਕ ਕਹਿੰਦੇ ਸੀ ਆਓ ਜੀ ਨੇ ਭਲਾ ਕਰਾਉਣਾ, ਉਹ ਕਲਵੱਤੇ ਚੜ੍ਹ ਛਾਲ ਜੀ ਮਰਵਾ ਦੇਣੀ, ਬੰਦੇ ਨੂੰ ਟੁਕੜੇ ਟੁਕੜੇ ਹੋ ਜਾਣਾ, ਥੱਲੇ ਜਾ ਕੇ ਆਰੇ ਜੇ ਲਾਏ ਹੁੰਦੇ ਸਾਰੇ ਉਹਦੇ ਸੋਨਾ ਸਾਨਾ ਲੈ ਲੈਣਾ ਪਹਿਲਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਉਂ ਜੇ ਟੋਟੇ ਟੋਟੇ ਕਰਾਉਣ ਨਾਲ ਕਲਿਆਣ ਹੁੰਦੀ ਹੋਵੇ, ਫਿਰ ਤਾਂ ਸਰੀਰ ਹਰੇਕ ਹੀ ਆਪਣਾ ਦੇ ਦਿਆ ਕਰੇ। ਤਨ ਹੈ ਮੰਚਲ ਗੱਲ ਹੀ ਹੈ, ਪੀ ਮਨ ਤੇ ਰੋਗ ਨਾ ਜਾਏ। ਚਾਹੇ ਸਰੀਰ ਨੂੰ ਹੈ ਮੰਚਲ ਹੁੰਦਾ, ਬਰਫ਼ ਦੇ ਪਹਾੜ ਵਿੱਚ ਪਾਣਵਾਂ ਵਾਂਗੂ ਗਾਲ ਦਈਏ, ਤਾਂ ਵੀ ਮਨ 'ਚੋਂ ਹਉਮੈ ਦਾ ਰੋਗ ਦਾ ਜਾਂਦਾ ਨਹੀਂ ਗਾ, ਭਾਵੇਂ ਕਟਾ ਦਈਏ ਤਾਂ ਵੀ ਨਹੀਂ ਜਾਂਦਾ। ਹਰ ਨਾਮੈ ਤੁਲਨਾ ਪੁੱਜਈ ਸਭ ਡਿੱਠੀ ਠੋਕ ਵਜਾਏ। ਸਾਰੇ ਕਰਮ ਠੋਕ ਵਜਾ ਕੇ ਨਿਰਣੇ ਕਰਕੇ ਦੇਖ ਲਏ, ਪਰ ਨਾਮ ਸਿਮਰਨ ਦੇ ਬਰਾਬਰ ਕੋਈ ਵੀ ਨਹੀਂ ਪਹੁੰਚ ਸਕਦਾ। ਕੰਚਨ ਕੇ ਕੋਟ ਦੱਤ ਕਰੀ ਬਹੁ ਹੈ ਵਰ ਗੈ ਵਰਦਾਨ। ਚਾਹੇ ਸੋਨੇ ਦੇ ਕੋਟ ਕਿਲੇ ਬਣਾ ਕੇ ਦੱਤ ਹੁੰਦਾ ਦੇਣਾ ਕਰੇ। ਤੀਰਥ ਤਪ ਦਇਆ ਦੱਤ ਦਾਨ, ਉੱਥੇ ਵੀ ਆਉਂਦਾ ਨਾ ਪਾਠ, ਦੱਤ ਮਤਲਬ ਦੇਣਾ ਕਰੇ ਦਾਨ। ਇੱਥੇ ਵੀ ਕੰਚਨ ਕੇ ਕੋਟ ਦੱਤ ਕਰੀ, ਕਿਲੇ ਬਣਾ ਕੇ ਸੋਨੇ ਦੇ ਕੋਈ ਦਾਨ ਕਰ ਦੇਵੇ, ਬਹੁ ਹੈ ਵਰ ਗੈ ਵਰਦਾਨ। ਚਾਹੇ ਕਰੋੜਾਂ ਸੋਨੇ ਦੇ ਭਾਰ ਬੰਨ ਕੇ ਦਾਨ ਕਰੇ, ਚਾਹੇ ਕਰੋੜਾਂ ਸੋਨੇ ਦੀਆਂ ਮੋਹਰਾਂ ਦਾਨ ਕਰੇ, ਹੈ ਵਰ ਹੁੰਦਾ ਸ੍ਰੇਸ਼ਟ ਘੋੜੇ ਅਤੇ ਗੈ ਵਰ ਹੁੰਦਾ ਚੰਗੇ ਹਾਥੀ ਦਾਨ ਕਰੇ। ਭੂਮ ਦਾਨ ਗਊਆਂ ਕਣੀ ਪੀ ਅੰਤਰ ਗਰਭ ਗੁਮਾਨ, ਪ੍ਰਿਥਵੀ ਦਾਨ ਕਰੇ ਬਹੁਤੀਆਂ ਗਊਆਂ ਦਾਨ ਕਰੇ, ਤਾਂ ਵੀ ਹੰਕਾਰੀ ਪੁਰਸ਼ ਦੇ ਹਿਰਦੇ ਵਿੱਚ ਹੰਕਾਰ ਬਣਿਆ ਹੀ ਰਹਿੰਦਾ, ਸਭ ਬਣਿਆ ਰਹਿੰਦਾ ਮਨ 'ਚ, ਨਾਮ ਤੋਂ ਬਿਨਾਂ ਨਹੀਂ ਦੂਰ ਹੁੰਦਾ ਇਹ। ਰਾਮ ਨਾਮ ਮਨ ਬੇਦਿਆ ਗੁਰਦੀਆ ਸੱਚ ਦਾਨ, ਇਹ ਤਾਂ ਜਦੋਂ ਗੁਰਾਂ ਨੇ ਸੱਚ ਨਾਮ ਦਾ ਦਾਨ ਦਿੱਤਾ ਤਾਂ ਮੇਰਾ ਮਨ ਪਰਮਾਤਮਾ ਦੇ ਨਾਮ ਚਿੰਤਨ 'ਚ ਲੱਗ ਗਿਆ, ਮਿਲ ਗਿਆ, ਤਾਂ ਮੇਰਾ ਹੰਕਾਰ ਨਾਮ ਨੇ ਨਿਵਿਰਤ ਕੀਤਾ। ਮਨ ਹੱਠ ਬੁੱਧੀ ਕੇਤੀਆਂ ਕੇਤੇ ਬੇਦ ਵਿਚਾਰ, ਹੱਠ ਵਾਲੇ ਮਨ ਦੀ ਬੁੱਧੀ ਅਨੁਸਾਰ ਚਾਹੇ ਕਿੰਨੇ ਹੀ ਕਰਮ ਕਰ ਲੈਣ ਅਤੇ ਚਾਹੇ ਕਿੰਨੇ ਹੀ ਵੇਦਾਂ ਦਾ ਵਿਚਾਰ ਕਰ ਲਵੇ, ਏਤੇ ਬੰਧਨ ਜੀ ਕੇ ਗੁਰਮੁਖ ਮੋਖ ਦੁਆਰ। ਜਿਤਨੇ ਕਿਤਨੇ ਕਰਮ ਜਿਹੜੇ ਜੀਆਂ ਦੇ ਤਾਂ ਹੀ ਸਾਰੇ ਬੰਧਨ ਰੂਪ ਹੀ ਨੇ। ਗੁਰਮੁਖਾਂ ਨੂੰ ਸਤਿਗੁਰਾਂ ਦੁਆਰਾ ਮੁਕਤੀ ਦਾ ਦਰਵਾਜ਼ਾ ਬ੍ਰਹਮ ਗਿਆਨ ਪ੍ਰਾਪਤ ਹੁੰਦਾ। ਸੱਚੋ ਓਰੈ ਸਭ ਕਹੋ ਉੱਪਰ ਸੱਚ ਆਚਾਰ। ਸਾਰੇ ਕਰਮ ਸੱਚ ਨਾਮ ਤੋਂ ਉਰੇ ਨੇ, ਸੱਚੇ ਨਾਮ ਤੋਂ ਸਾਰੇ ਕਰਮ ਉਰੇ ਉਰੇ ਰਹਿ ਜਾਂਦੇ ਨੇ, ਪਰ ਸੱਚ ਨਾਮ ਜਪਣ ਦਾ ਆਚਾਰ ਕਰਤੱਵ ਸਾਰਿਆਂ ਕਰਮਾਂ ਤੋਂ ਉੱਪਰ ਹੈ। ਸਭ ਕੋ ਉੱਚਾ ਆਖੀਐ ਨੀਚ ਨਾ ਦੀਸੈ ਕੋਏ। ਸਭ ਕਿਸੇ ਨੂੰ ਉੱਚਾ ਹੀ ਕਹਿਣਾ ਚਾਹੀਦਾ, ਕਿਉਂਕਿ ਨੀਵਾਂ ਤਾਂ ਕੋਈ ਦਿਸਦਾ ਹੀ ਨਹੀਂ। ਇੱਕ ਨੇ ਭਾਂਡੇ ਸਾਜੇ ਆ, ਇੱਕ ਚਾਨਣ ਤਿਹੋ ਲੋਏ। ਕਿਉਂਕਿ ਇੱਕ ਵਾਹਿਗੁਰੂ ਨੇ ਸਾਰੇ ਸਰੀਰਾਂ ਰੂਪ ਭਾਂਡੇ ਬਣਾਏ ਨੇ, ਅਤੇ ਇੱਕ ਵਾਹਿਗੁਰੂ ਦਾ ਹੀ ਤਿੰਨਾਂ ਲੋਕਾਂ ਵਿੱਚ ਚਾਨਣ ਹੈ। ਚੇਤਨ ਸੱਤਾ ਤਾਂ ਸਾਰਿਆਂ ਨੂੰ ਦਿੱਤੀ ਹੋਈ ਵਾਹਿਗੁਰੂ ਨੇ। ਕਰਮ ਮਿਲੈ ਸੱਚ ਪਾਈ ਹੈ, ਧੁਰ ਬਖਸ਼ ਨਾ ਮੇਟੈ ਕੋਏ। ਜਿਹੜਾ ਗੁਰਾਂ ਦਾ ਕਰਮ ਹੁੰਦਾ ਨਾ, ਬਖਸ਼ਿਸ਼ ਅਨਗ੍ਰਹੋ ਕਹਿੰਦੇ ਜਿਹਨੂੰ, ਜੇ ਉਹ ਅਨਗ੍ਰਹੋ ਮਿਲੇ ਤਾਂ ਸੱਚ ਨਾਮ ਦੀ ਪ੍ਰਾਪਤੀ ਹੁੰਦੀ। ਨਾਮ ਜਪਣ ਕਰਕੇ ਧੁਰ ਰੂਪ ਅਕਾਲ ਪੁਰਖ ਤੋਂ ਜਿਹੜੀ ਬਖਸ਼ਿਸ਼ ਮਿਲਣੀ ਹੈ, ਉਹਨੂੰ ਕੋਈ ਮੇਟ ਨਹੀਂ ਸਕਦਾ। ਫਿਰ ਸਾਧ ਮਿਲੈ ਸਾਧੂ ਜਨੈ ਸੰਤੋਖ ਵਸੈ ਗੁਰ ਪਾਏ। ਜੋ ਸਾਧੂ ਜਨ ਮਹਾਤਮਾ ਨੇ, ਉਹ ਸਾਧੂ ਤੋਂ ਭਾਵ ਆਤਮਕ ਵਸਤੂ 'ਚ ਮਿਲ ਜਾਂਦੇ ਨੇ। ਸਾਧ ਮਿਲੈ ਸਾਧੂ ਜਨੈ, ਸਾਧੂ ਜਨ ਸਾਧ ਤੋਂ ਭਾਵ ਆਤਮਕ ਵਸਤੂ 'ਚ ਮਿਲ ਜਾਂਦੇ ਨੇ, ਫਿਰ ਉਹਨਾਂ ਦੁਆਰੇ ਗੁਰਾਂ ਦੇ ਪ੍ਰੇਮ ਕਰਕੇ ਸੰਤੋਖ ਹਿਰਦੇ 'ਚ ਵੱਸ ਜਾਂਦਾ ਉਹਦੇ ਆ ਕੇ। ਜੇ ਜਗਿਆਸੂ ਸਾਧੂ ਜਨੈ ਮਹਾਤਮਾ ਨਾਲ ਮਿਲ ਕੇ ਗੁਰਾਂ ਦੇ ਪ੍ਰੇਮ ਕਰਦਾ ਤਾਂ ਉਹਦੇ ਹਿਰਦੇ 'ਚ ਸੰਤੋਖ ਪਹਿਲਾਂ ਲਿਆਉਂਦੇ ਨੇ ਉਹ। ਸੰਤੋਖ ਕਰ, ਸਬਰ ਕਰ, ਸ਼ਾਂਤੀ ਕਰ, ਅਕਥ ਕਥਾ ਵਿਚਾਰੀਐ ਜੇ ਸਤਿਗੁਰ ਮਾਹੇ ਸਮਾਏ। ਅਕਥ ਕਥਾ ਵਿਚਾਰੀਐ ਵਾਹਵੇ ਨਾਲ, ਜੇ ਸਤਿਗੁਰਾਂ ਦੇ ਉਪਦੇਸ਼ ਵਿੱਚ ਸਮਾ ਜਾਵੇ ਤਾਂ ਫਿਰ ਕਹਿੰਦੇ ਅਕਥ ਪ੍ਰਭੂ ਦੀ ਕਥਾ ਨੂੰ ਫੇਰ ਹੀ ਸਮਝ ਸਕਦਾ ਬੰਦਾ, ਫੇਰ ਹੀ ਵਿਚਾਰ ਸਕਦਾ। ਪੀ ਅੰਮ੍ਰਿਤ ਸੰਤੋਖਿਆ ਦਰਗਹਿ ਪੈਦਾ ਜਾਏ। ਜਿਹੜੇ ਨਾਮ ਅੰਮ੍ਰਿਤ ਨੂੰ ਪੀ ਕੇ ਸੰਤੋਖ ਨੂੰ ਪ੍ਰਾਪਤ ਹੁੰਦੇ ਨੇ ਨਾ, ਉਹ ਪ੍ਰਲੋਕ ਵਿੱਚ ਜਸ ਰੂਪ ਪੋਸ਼ਾਕ ਪਹਿਨੀ ਜਾਂਦੀ ਉਹਨਾਂ ਨੂੰ, ਉਹ ਪਾ ਕੇ ਜਾਂਦੇ ਨੇ। ਨਾਮ ਅੰਮ੍ਰਿਤ ਨੂੰ ਪੀ ਕੇ ਸੰਤੋਖ ਆ ਜਾਂਦਾ, ਜਿੱਥੇ ਜਿੱਥੇ ਸੰਤੋਖ ਹੋਵੇ ਮਹਾਰਾਜ ਕਹਿੰਦੇ ਉੱਥੇ ਮੈਂ ਆਪ ਵੱਸਦਾ ਹਾਂ। ਘੱਟ ਘੱਟ ਵਾਜੈ ਕਿੰਗੁਰੀ ਆਂਦਿਨ ਸ਼ਬਦ ਸੁਭਾਏ। ਸਾਰੇ ਸਰੀਰਾਂ ਵਿੱਚ ਚੇਤਨ ਸੱਤਾ ਰੂਪੀ ਕਿੰਗ ਵੱਜਦੀ ਹੈ, ਹਮੇਸ਼ਾ ਕਿੰਗਰੀ ਵੱਜਦੀ ਰਹਿੰਦੀ ਹੈ। ਇਹ ਗੱਲ ਦਾ ਨਿਸ਼ਚਾ ਉਹ ਕਰਦਾ ਜੋ ਰਾਤ ਦਿਨ ਗੁਰਾਂ ਦੇ ਉਪਦੇਸ਼ ਵਿੱਚ ਸ੍ਰੇਸ਼ਟ ਪ੍ਰੇਮ ਪੈਦਾ ਕਰਦਾ। ਉਹਨੂੰ ਸੁਣਦੀ ਸਾਰੇ ਕਿਤੇ ਨਾਮ ਦੀ ਧੁਨੀ ਹਰੇਕ ਸਰੀਰ ਵਿੱਚੋਂ, ਹਰੇਕ ਥਾਂ ਵਿੱਚੋਂ, ਕੰਧਾਂ ਵਿੱਚੋਂ, ਦਰਖਤਾਂ ਵਿੱਚੋਂ, ਪਹਾੜਾਂ ਵਿੱਚੋਂ, ਹਰੇਕ ਜੀਵ ਜੰਤ ਵਿੱਚੋਂ। ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਵਿਰਲੇ ਕਉ ਸੋਝੀ ਪਈ ਗੁਰਮੁਖ ਮਨ ਸਮਝਾਏ। ਪਰ ਕਿਸੇ ਵਿਰਲੇ ਨੂੰ ਇਹ ਕਿੰਗ ਦੀ ਸੋਝੀ ਪੈਂਦੀ ਹੈ ਜਿਹਨੇ ਗੁਰਾਂ ਦੁਆਰੇ ਆਪਣੇ ਮਨ ਨੂੰ ਸਮਝਾਇਆ। ਨਾਨਕ ਨਾਮ ਨਾ ਵਿਸਰੈ ਛੂਟੈ ਸ਼ਬਦ ਕਮਾਏ। ਮਹਾਰਾਜ ਕਥਨ ਕਰਦੇ ਨੇ ਗੁਰ ਸ਼ਬਦ ਦੇ ਕਮਾਉਣ ਕਰਕੇ ਜਿਹਨਾਂ ਨੂੰ ਵਾਹਿਗੁਰੂ ਨਾਮ ਨਹੀਂ ਨਾ ਭੁੱਲਦਾ, ਉਹ ਫਿਰ ਜਮਦੂਤਾਂ ਤੋਂ ਬਚ ਜਾਂਦੇ ਨੇ, ਛੂਟੈ ਸ਼ਬਦ ਕਮਾਏ ਬੰਧਨਾਂ ਤੋਂ ਬਚ ਜਾਂਦੇ ਨੇ, ਉਹਨਾਂ ਉੱਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਂਦੀ ਹੈ। ਨਾਨਕ ਨਾਮ ਨਾ ਵਿਸਰੈ ਛੂਟੈ ਸ਼ਬਦ ਕਮਾਏ, ਕਿਉਂਕਿ ਉਹ ਸ਼ਬਦ ਦੀ ਕਮਾਈ ਕਰਦੇ ਨੇ, ਨਾਮ ਨੂੰ ਹਮੇਸ਼ਾ ਹੀ ਆਪਣੇ ਮਨ ਦੇ ਅੰਦਰ ਵਸਾ ਕੇ ਰੱਖਦੇ ਨੇ, ਫਿਰ ਸਤਿਗੁਰੂ ਦੀ ਜੀਵ ਦੇ ਉੱਤੇ ਬਖਸ਼ਿਸ਼ ਹੋ ਜਾਂਦੀ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।